अवित चंचल मन नूं चंचल कर देण वाला है, मन दा उत्थे टका किथे जिथे विकार ने। सो इस वास्ते तू तन तो ही ने गरीब गरीबी उस घर विच लिया दिंदा है, चंचलता ही पैदा करदा, तेरा सुख बड़ा थोड़ा जिहा है। एक होर गल है, तू उच्चिया विच वी समाउणा, जिहड़े वड्डे शाहूकार धनी कहाउंदे ने उहनां दे घर विच वी खराबी कर दिंदा है, ते जिहड़े नीवे कहाउंदे ने ना, भावें घर रोटी खाण नूं ना ही होवे, गरीबी होवे पर विकार जरूर उत्थे वी गजदा है। उच्चिया ते नीवियां सारिआं दे घरां विच तेरे तू समाउंदा है, सारिआं दे घर विच तू मिलिआ होइआ है। छेवें काम ना पुछै जात, जात को जात वी नहीं तकदा मनुख। सो जदों विकारी हुंदा है, उच्चिया नीवियां सारिआं दे विच तू समारिआ, उच्चिया नूं वी नीच कर दिंदा है।
सब भै बिमुंचित साध संगम,
इह जदों गल सुणी तां काम बड़ा लगा फुल्लण। ठीक है जी, मैं हाँ ही इहो जिहा, हजूर कहणगे तेरा जतन है वैसे। पुछिआ हरि लाल कृष्ण लाल ने, महाराज फिर इह तों छुटकारा है ही नहीं, इह सब नूं नाश करेगा। जां इह काम कहण लगा जी मैं इहो जिहा ही हाँ, सो हजूर कहणगे नहीं भाई, तब भै बिमुंचित, तब तेरा भय डर बेमुंचत विशेष करके कटिया जा सकता है। साध संगम, गुरु की साध संगत च मिल करके तेरा कोई डर नहीं रहिंदा, तेरा डर कटिया जा सकता है।
ओट नानक नारायण है,
तो किवें जी कहिंदे वाहिगुरु की ओट लैके, गुरु की बाणी की ओट, गुरु के कीर्तन की ओट, सिमरन की ओट, गुरसिखा के जीवन की ओट लैके तेरा भय भी कटिया जा सकता है। संगत विच आ के तू काबू हुंदा है, एवें नहीं।
ए काल मूल क्रोधन,
जेड़ा कामी आदमी होवेगा ना, वह क्रोधी बड़ा होवेगा। हमेशा वेख लियो, जेड़ा जति सती होवेगा वह धीर जवान होवेगा, वह किसी के कहे हुए कौड़े वाक को सहार भी लवेगा। जत पहारा धीरे सुनियार, जति आदमी दे विच बड़े गुण होंदे ने, बड़े गुण। सो हजूर सच्चे पातशाह जी कहिंदे ने, हे काल मूल क्रोधन, हे सारे कले लड़ाई दे मुढ़, हे क्रोध, क्रोध ही सारी लड़ाइया की मुढ़ है ना। क्रोध हुंदा है चित की प्यारी चीज के छेड़न तो, चित की तीखण बिरति, उन क्रोध कहिंदा है। सो क्रोध अग वर्गा है, अग नाल भी बहुता भयानक है, सो यह जहर नाल भी बड़ा दुखदायक है। जहर जिस भांडे विच पाइए वो भांडा नहीं खराब हुंदा, उहनूं नहीं दुख दिंदा, जिहड़ा खावे वह मरदा केवल। पर जहर जिस क्रोध जिस हिस्से पहला आए, पहला वह चित साड़ता है, फिर जदों वह क्रोध भरी गल दूजिया को करता, वह चित भी साड़ता है। इस वास्ते जहर नाल भी बहुता दुखदायक है जिहड़ा क्रोध है। सो यह सारी लड़ाई का मुढ़ यह है, अग वर्गा हुंदा है। अग जदों बालनी होए तो पहला सिलाई कसाई दी है, और सीख जदों कसाई दी है पहला उहदे विचों पहला उहनूं रगड़ीदा है, जदों रगड़ मारी दी है उहदे विच फिर हरा जिहा रंग निकलता है, हरे रंग तो फिर लाल जी लाट विचों निकलती है, फिर जिन्हों लागे साड़ी तुरी जाती है। इस तरह पहला रगड़ केड़ी वजनी है। सो दो मनुख दोहां दे चित, एक दा चित ता है वह डब्बी वर्गा, तो दूसरे का चित जिहड़ा वह सलाई वर्गा, दोहां दे विच अग है। वह जदों उन्हां नूं कसाईदा है, जदों एक दूजे के नेड़े होए, एक ने जरा कौड़ी गल कही, दूजे ने उदो चार वध कहीआं, सो दूसरे ने एक ने गाल कढ़ी, उसने होर दस भी अगों सुनाइया। यह है वह सीख का कसाउणा। सो पहला कसाउणा कौड़े वाग कहने, तो फिर हरा रंग जो निकलता है वह कि जरा उची उची गाला एक दूजे को क्ढनी है बहुते क्रोध में आ के, तो फिर उस तो अगे लाट निकलती है, फिर मारना किसी के सिर में मार नहीं क्ड के किसी, सो होर नहीं तो छोटी कृपा नहीं हथ वाली क्ड लो, उ मार के वेख लो। दूजे कहें असी किट आओ, फिर व्डिया व्डिया कृपाना चक के तुर पे, ठहर भाई तू कौन होवे, यह जहाँ यह जी हालत हो जाती है, तो वह फिर वो खून कढ देंदे ने एक दूजे विचों, वह लाट बल पैंदी है, फिर जिन्ने नेड़े आए वह सारे उन्हूं भी वढ़ो, उन्हूं भी वढ़ो। सो यह अग वर्गा है क्रोध। सो सच्चे पातशाह कहिंदे ने, हे काल मूल क्रोध, हे लड़ाई का मुढ़, हे क्रोध,
कदंच करना ना उपरजते,
तू बड़ा पापी है, कदंच कदे भी करना कृपा ना नहीं उपरजते पैदा होंगी, तेरे मन च कृपा तो कदे आउंदी नहीं, तरस नहीं आउंदा तैनू कदे भी, तू बड़ा जालम है, सो कदे भी कृपा पैदा नहीं होण दिंदा।
बखंत जीवन वसं क्रोध,
जिहड़े बखाई पुरख ने ना उहनां नूं तू चंगी तरह बस करदा है, पहला वह तेरे बस आउंदे जिहड़े विकारी ने। बहुते विकारी आदमी जिहड़ा होवेगा बहुता क्रोधी होवेगा, लड़ाई फसाद विच उही पवेगा। सो जिहड़े ਤੀਰਜ ਵਾਲੇ ਜਲ ਸੱਤ ਵਾਲੇ ਨੇ ਉਹਨਾਂ ਦੇ ਨੇੜੇ ਛੇਤੀ ਕ੍ਰੋਧ ਨਹੀਂ ਆਉਂਦਾ। ਸੋ ਇਸ ਵਾਸਤੇ ਜਿਹੜੇ ਵਿਖਾਈ ਪੁਰਖ ਨੇ, ਵਿਕਾਰੀ ਪੁਰਖ ਨੇ, ਉਹਨਾਂ ਨੂੰ ਤੂੰ ਵਸ ਕਰ ਲੈਂਦਾ, ਆਪਣੇ ਅਧੀਨ ਝੱਟ ਹੀ ਕਰ ਲੈਂਦਾ ਹੈ। ਜਦੋਂ ਆ ਜਾਵੇ ਨਾ ਕਿਸੇ ਵਿੱਚ ਕ੍ਰੋਧ, ਤੂੰ ਉਹਨੂੰ ਨਚਾਉਂਦਾ ਬੜਾ ਹੈ। ਨਿਰਤਿਅੰ ਕ੍ਰੋਧ ਉਹਦੀ ਇਉਂ ਨਿਰਤਕਾਰੀ ਕਰਾਉਣਾ ਜਿਵੇਂ ਮਰਕਟ ਹੈ, ਜਿਵੇਂ ਬਾਂਦਰ ਨੱਚਦਾ ਹੈ ਨਾ। ਬਸ ਉਸ ਮੌਕੇ ਤੇ ਇਹ ਕਹਿੰਦਾ, ਕ੍ਰੋਧ ਲਿਖਿਆ ਹੈ ਵੈਰਾਗ ਸ਼ਬਦ ਵਿੱਚ ਭਰਤਰੀ ਜੀ ਨੇ, ਇਹ ਕਹਿੰਦਾ ਮੈਂ ਅੰਧ ਕਰੋ ਦਿਰਗਣ ਮੰਤਰ ਕੋ ਸਰਣ ਮੰਤਰ ਕੋ ਬਦਰੋ ਕਰ ਡਾਲੋ। ਕਹਿੰਦਾ ਮੈਂ ਜਦੋਂ ਆ ਜਾਂਦਾ ਨਾ, ਮੈਂ ਅੱਖਾਂ ਵਾਲਿਆਂ ਨੂੰ ਅੰਨੇ ਕਰ ਦਿੰਦਾ, ਕੰਨਾਂ ਵਾਲਿਆਂ ਨੂੰ ਬੋਲੇ ਕਰ ਦਿੰਦਾ। ਜੇ ਕੋਈ ਸਮਝਾਉਣਾ ਚਾਹੇ ਤਾਂ ਕਹਿੰਦੇ ਪਰੇ ਹੋ ਜਾ, ਮੈਨੂੰ ਨਹੀਂ ਹੁਣ ਕੁਛ ਦਿਸਦਾ, ਮੇਰੀ ਅੱਖਾਂ ਦੇ ਸਾਹਮਣੇ ਤੂੰ ਦੂਰ ਹੋ ਜਾ, ਅੱਖਾਂ ਤੋਂ ਦਿਸਰੋ। ਕਹਿੰਦਾ ਮੈਂ ਬੰਦ ਕਰ ਦਿੰਦਾ। ਜੇ ਕੋਈ ਕੰਨ ਵਿੱਚ ਗੱਲ ਸੁਣਾਉਣੀ ਚਾਹੇ, ਕਹਿੰਦੇ ਮੈਨੂੰ ਨਹੀਂ ਹੁਣ ਕੋਈ ਗੱਲ ਸੁਣਦੀ, ਨਾ ਮੈਨੂੰ ਕੋਈ ਸੁਣਾ। ਕਹਿੰਦੇ ਮੈਂ ਕੰਨਾਂ ਵਾਲਿਆਂ ਨੂੰ ਬੋਲੇ ਕਰ ਦਿੰਦਾ ਜਦੋਂ ਮੈਂ ਆ ਜਾਂਦਾ। ਫਿਰ ਬਾਂਦਰ ਤਰ੍ਹਾਂ ਨੱਚਦਾ ਕ੍ਰੋਧੀ ਬੰਦਾ, ਕਦੇ ਉੱਧਰੇ ਗਲ ਪੈ ਗਿਆ, ਕਦੇ ਉਹਦੇ ਗਲ ਪੈ ਗਿਆ, ਫੜਿਆਂ ਤੋਂ ਵੀ ਨਹੀਂ ਉਹ ਕਾਬੂ ਵਿੱਚ ਆਉਂਦਾ। ਸੋ ਹੇ ਕ੍ਰੋਧ, ਤੂੰ ਬਾਂਦਰ ਤਰ੍ਹਾਂ ਮਨੁੱਖ ਨੂੰ ਨਚਾ ਦਿੰਦਾ ਹੈ, ਬੜਾ ਤੂੰ ਜ਼ਾਲਮ ਹੈ ਐਸਾ।
ਅਨੇਕ ਸਾਸਨ ਤਾੜੰਤ ਜਮ ਦੂਤ ਹੈ
ਜੀ,
ਤਬ ਸੰਗੇ ਅਧਮ ਨਰ ਹੈ।
ਤਬ ਤੇਰੀ ਸੰਗਤ ਜਦੋਂ ਕੋਈ ਕਰਦਾ ਨਾ, ਨਰ ਮਨੁੱਖ, ਉਦੋਂ ਤੈਨੂੰ ਅਧਮ ਨੀਚ ਬਣਾ ਦਿੰਦਾ। ਜਦੋਂ ਕੋਈ ਵੀ ਤੇਰੀ ਸੰਗਤ ਕਰ ਲੈਂਦਾ, ਤੈਨੂੰ ਗ੍ਰਹਿਣ ਕਰ ਲੈਂਦਾ, ਉਹਨਾਂ ਨਰ ਮਨੁੱਖਾਂ ਨੂੰ ਤੂੰ ਅਧਮ ਨੀਚ ਕਰ ਦਿੰਦਾ ਹੈ। ਤੇ ਨੀਚ ਪੁਰਸ਼ਾਂ ਪੁਰਸ਼ ਤੇਰੀ ਸੰਗਤ ਕਰਦੇ ਨੇ ਜਦੋਂ, ਫਿਰ ਅਨਕ ਸ਼ਾਸਨ ਤਾੜੰਤ ਜਮ ਦੂਤ ਹੈ। ਅਨੇਕਾਂ ਹੀ ਸ਼ਾਸਨ ਸਜਾਵਾਂ ਦੇ ਕੇ ਤਾੜਦੇ ਨੇ ਜਮਦੂਤ। ਅਨੇਕਾਂ ਹੀ ਸ਼ਾਸਨ ਨਾਮ ਹੈ ਆਪਣਾ ਸਜਾਵਾਂ, ਅਨੇਕ ਪ੍ਰਕਾਰ ਦੀਆਂ ਸਜਾਵਾਂ ਦੇ ਕੇ ਜਮਦੂਤ ਫਿਰ ਬੜਾ ਤਾੜਦੇ ਨੇ, ਨਰਕਾਂ ਵਿੱਚ ਪਾਉਂਦੇ ਨੇ। ਤੇਰੀ ਕੁਸੰਗਤ ਕਰਨ ਤੋਂ ਇੰਨਾ ਘਾਟਾ ਪੈਂਦਾ ਹੈ।
ਦੀਨ ਦੁੱਖ ਭੰਜਨ ਦਇਆਲ ਪ੍ਰਭ ਨਾਨਕ,
ਗਰੀਬਾਂ ਦੇ ਦੁੱਖਾਂ ਨੂੰ ਭੰਨਣ ਵਾਲੇ ਦਇਆ ਦੇ ਘਰ ਪ੍ਰਭੂ ਜੀ।
ਸਰਬ ਜੀ ਰੱਖਿਆ ਕਰੋ,
ਤੁਸੀਂ ਸਾਰੇ ਜੀਆਂ ਦੀ ਰੱਖਿਆ ਕਰੋ ਜੀ, ਤੁਸੀਂ ਬਖਸ਼ਿਸ਼ ਕਰੋ, ਤੁਸੀਂ ਕ੍ਰੋਧ ਤੋਂ ਬਚਾਓ। ਈਰਖਾ ਦੀ ਅੱਗ ਕ੍ਰੋਧ ਦੀ ਅੱਗ ਵਿੱਚ ਸੜ ਰਹੇ ਨੇ ਜੀ। ਇਸ ਵਾਸਤੇ ਜਗਤ ਜਲੰਧਾ ਰੱਖ ਲੈ ਆਪਣੀ ਕਿਰਪਾ ਧਾਰ, ਜਿੱਤ ਦੁਆਰਾ ਉਭਰਾ ਦਿੱਤਾ ਲਹੋ ਉਬਾਰ। ਸਾਰੇ ਜੀਆਂ ਦੀ ਆਪ ਰੱਖਿਆ ਕਰੋ ਕਿਰਪਾ ਕਰਕੇ।
ਇਹ ਲੋਭਾ ਲੰਪਟ ਸੰਗ ਸਿਰ ਮੋਰ ਹੈ,
ਕ੍ਰੋਧ ਕੀਤਾ ਕਿਹੜੀ ਚੀਜ਼ ਵਾਸਤੇ? ਲੋਭ ਵਾਸਤੇ, ਪਦਾਰਥ ਲੈਣਾ, ਦੂਸਰੇ ਦਾ ਲੁੱਟ ਸੁੱਟ ਲੈਣਾ ਹੈ, ਹੁਣ ਲੋਭ ਦੀ ਗੱਲ ਚੱਲੀ ਹੈ। ਸੋ ਪਦਾਰਥਾਂ ਦੇ ਇਕੱਠੇ ਕਰਨ ਦਾ ਲਾਲਚ, ਹੇ ਲੋਭਾ, ਹੇ ਲੋਭ ਲੰਪਟ ਸੰਗ ਸਿਰ ਮੋਰ ਹੈ, ਤੂੰ ਸਾਰਿਆਂ ਤੋਂ ਸ਼੍ਰੋਮਣੀ ਹੈ ਤੇ ਲੰਪਟ ਚੰਬੜ ਰਿਹਾ ਹੈ ਸੰਗ ਸਾਰਿਆਂ ਦੇ ਨਾਲ, ਸਾਰਿਆਂ ਦੇ ਸਿਰਾਂ ਤੇ ਤੂੰ ਚੰਬੜ ਰਿਹਾ ਹੈ। ਤੇ ਜਿਹੜੇ ਤੇਰੀ ਸੰਗਤ ਕਰ ਲੈਂਦੇ ਨੇ ਉਹ ਲੰਪਟ ਫਸ ਜਾਂਦੇ ਨੇ ਤੇਰੇ ਵਿੱਚ, ਇਹ ਲੋਭ, ਤੂੰ ਬੜਾ ਸ਼੍ਰੋਮਣੀ ਹੈ। ਵੱਡੇ ਵੱਡੇ ਜਿਹੜੇ ਸਰਮੌਰ ਕਹਾਉਂਦੇ ਨੇ ਨਾ, ਉਹ ਵੀ ਤੇਰੀ ਸੰਗਤ ਸੰਗਤ ਕਰਕੇ ਤੇਰੇ ਵਿੱਚ ਫਸ ਜਾਂਦੇ ਨੇ, ਲੰਪਟ ਫਸ ਜਾਂਦੇ ਨੇ। ਅਨੇਕ ਲਹਿਰੀ ਕਲੋਲ ਤੇ, ਅਨੇਕ ਪ੍ਰਕਾਰ ਦੀਆਂ ਲਹਿਰਾਂ ਪੈਦਾ ਹੁੰਦੀਆਂ ਨੇ, ਕਲੋਲ ਕਰੀੜਾਂ ਕਰਦੇ ਨੇ, ਅਨੇਕ ਪ੍ਰਕਾਰ ਦੀਆਂ ਲਹਿਰਾਂ। ਸੋ ਲੋਭ ਲਹਿਰ ਸਭ ਸਵਾਲ ਹਲਕ ਹੈ, ਹਲਕੇ ਉਹ ਸਭ ਹੈ ਵਿਗਾਰੇ। ਲੋਭੀ ਆਦਮੀ ਹਲਕੇ ਕੁੱਤੇ ਵਰਗਾ ਮੰਨਿਆ, ਹਲਕੇ ਕੁੱਤੇ ਵਰਗਾ, ਜਿਹੜਾ ਹਲਕਾ ਕੁੱਤਾ, ਉਹਦੀਆਂ ਚਾਰ ਨਿਸ਼ਾਨੀਆਂ ਹੁੰਦੀਆਂ ਨੇ। ਇੱਕ ਤਾਂ ਉਹ ਹਰੇਕ ਨੂੰ ਵੀ ਵੱਢਦਾ, ਮਾਲਕ ਨੂੰ ਵੀ ਵੱਢਦਾ, ਕਿਉਂਕਿ ਉਹ ਕਮਲਾ ਹੋਇਆ ਹੁੰਦਾ, ਉਹਨੂੰ ਪਤਾ ਨਹੀਂ ਹੁੰਦਾ ਕਿ ਇਹ ਮੇਰਾ ਮਾਲਕ ਹੈ। ਇੱਕ ਉਹਦੀ ਪੂਛ ਸਿੱਧੀ ਹੁੰਦੀ ਹੈ ਤੇ ਇੱਕ ਉਹਦੇ ਮੂੰਹ ਵਿੱਚੋਂ ਝੱਗ ਨਿਕਲਦੀ ਹੈ, ਇੱਕ ਉਹ ਪਾਣੀ ਤੋਂ ਡਰੇਗਾ। ਇਹ ਚਾਰ ਨਿਸ਼ਾਨੀਆਂ ਹਲਕੇ ਕੁੱਤੇ ਦੀਆਂ ਹੁੰਦੀਆਂ ਨੇ। ਸੋ ਇਸੇ ਤਰ੍ਹਾਂ ਜਿਹੜਾ ਲੋਭੀ ਆਦਮੀ ਹੈ ਨਾ, ਉਹਦੇ ਬਾਰੇ ਅੱਗੇ ਦੱਸਣਗੇ, ਉਹ ਹਰੇਕ ਨੂੰ ਵੱਢਦਾ, ਨਹੀਂ ਪਰਵਾਹ ਕਰਦਾ ਕਦੇ ਕਿਸੇ ਦੀ, ਹਰੇਕ ਨੂੰ ਡੰਗ ਮਾਰਨ ਨੂੰ ਤਿਆਰ ਹੁੰਦਾ। ਕਿਹਨਾਂ ਕਿਹਨਾਂ ਨੂੰ ਉਹ ਦਾੜਦਾ ਹੈ, ਉਹ ਅੱਗੇ ਸੱਚੇ ਪਾਤਸ਼ਾਹ ਆਪ ਹੀ ਨਾਲ ਲੈਣਗੇ। ਤੇ ਇੱਕ ਜੇ ਤਾਂ ਉਹਨੂੰ ਪਦਾਰਥ ਮਿਲ ਜਾਵੇ ਤੇ ਫਿਰ ਮੂੰਹ ਝੱਗ ਸੁੱਟਦਾ, ਉਹਦੀ ਉਸਤਤ ਕਰਦਾ ਹੈ। ਤੇ ਜੇ ਨਾ ਪਦਾਰਥ ਮਿਲੇ ਤੇ ਫਿਰ ਮੂੰਹ ਨਿੰਦਾ ਕਰਦਾ ਹੈ। ਨਿੰਦਾ ਕਰਕੇ ਕਈਆਂ ਦਾ ਸੁਭਾਅ ਹੁੰਦਾ, ਉਹ ਐਵੇਂ ਕਿਸੇ ਦੇ ਉਲਟ ਪ੍ਰਾਪੇ ਗੰਡਾ ਕਰੀ ਜਾਣਾ। ਸੋ ਇਹਦੀ ਮੈਂ ਨਿੰਦਾ ਕਰਾਂਗਾ, ਸ਼ਾਇਦ ਇੰਨੇ ਵਿੱਚੋਂ ਮੈਨੂੰ ਕੁਛ ਮਿਲ ਜਾਵੇਗਾ। ਕਈਆਂ ਨੂੰ ਇਹ ਹਥਿਆਰ ਵੀ ਕੱਬ ਆਇਆ ਹੁੰਦਾ, ਬਸ ਉਹ ਲੋਭ ਦੇ ਅਧੀਨ ਹੋ ਕੇ ਐਵੇਂ ਝੂਠੀਆਂ ਗੱਲਾਂ ਤੇ ਝੂਠਾ ਪ੍ਰਾਪੇ ਗੰਡਾ ਕਿਸੇ ਦੇ ਉਲਟ ਕਰਦੇ ਨੇ। ਜੇ ਮਿਲ ਗਿਆ ਪਦਾਰਥ ਤਾਂ ਉਸਤ ਕਰਦੀ, ਨਹੀਂ ਤਾਂ ਉਹ ਨਿੰਦਾ ਜ਼ਰੂਰ। ਪੂਛ ਸਿੱਧੀ, ਹਰੇਕ ਅੱਗੇ ਉਹਦਾ ਹੱਥ ਸਿੱਧਾ ਅੱਡਿਆ ਹੋਇਆ, ਕਿਧਰੋਂ ਕੋਈ ਚੀਜ਼ ਮਿਲ ਜਾਵੇ ਛੱਡਣਾ ਹੀ ਨਹੀਂ ਕਿਸੇ ਨੂੰ। ਇਹ ਲੋਭ ਦੀ ਲਹਿਰ ਨੇ ਸੋ ਇਹ ਸਾਰਿਆਂ ਨੂੰ ਹਲਕੇ ਕਰ ਦਿੱਤਾ, ਸਭ ਨੂੰ ਵਿਗਾੜ ਦਿੱਤਾ। ਭਾਗਾਂ ਵਾਲੇ ਜ਼ਰੂਰ ਬਚੇ ਹਨ। ਸੋ ਹਜ਼ੂਰ ਕਹਿੰਦੇ ਹਨ
ਤਵੰਤ ਜੀਆ ਬਹੁ ਪ੍ਰਕਾਰ,
ਅਨੇਕ ਪ੍ਰਕਾਰ ਦੀਆਂ ਲਹਿਰਾਂ ਤੇ ਕਲੋਲ ਤੇ ਉਤਰਾ ਚੜਾ, ਜਿਵੇਂ ਹਵਾ ਚੱਲਦੀ ਹੈ ਨਾ, ਉਹਦੇ 'ਚ ਲਹਿਰਾਂ ਪਾਣੀ 'ਚੋਂ ਪੈਦਾ ਹੁੰਦੀਆਂ ਨੇ। ਵਾਸ਼ਨਾ ਦੀ ਪੌਣ ਜਦੋਂ ਚੱਲਦੀ ਤਾਂ ਵੱਡੀਆਂ ਵੱਡੀਆਂ ਲੋਭ ਦੀਆਂ ਇਹ ਲਹਿਰਾਂ ਪੈਦਾ ਹੁੰਦੀਆਂ ਨੇ। ਤਾਂਹੀਆਂ ਬੇਨਤੀ ਹੈ ਨਾ ਗੁਰੂ ਕੇ ਚਰਨਾਂ ਵਿੱਚ ਅੱਗੇ, ਸੋ ਸੱਚੇ ਪਾਤਸ਼ਾਹ ਜੀ ਕਿਰਪਾ ਕਰੋ, ਗਰੀਬ ਨਵਾਜ ਸੱਚੇ ਪਾਤਸ਼ਾਹ, ਮਹਾਂ ਕਲੋਲ ਬੁਝੈ ਮਾਇਆ ਕੇ, ਕਰ ਕਿਰਪਾ ਮੇਰੇ ਦੀਨ ਦਇਆਲ, ਆਪਣਾ ਨਾਮ ਦੇ ਜਪ ਜੀਵਾਂ, ਪੂਰਨ ਹੋਏ ਦਾਸ ਕੀ ਕਹਾਲ। ਬੜੀਆਂ ਲਹਿਰਾਂ, ਬੜੇ ਉਤਰਾ ਚੜਾ ਸੋ ਪੈਦਾ ਕਰ ਦਿੰਦਾ ਹੈ ਜੀਆਂ ਦੇ ਮਨ ਵਿੱਚ। ਤਾਵੰਤ ਜੀ ਆ ਬਹੁਤ ਪ੍ਰਕਾਰ ਜੀ, ਬਹੁਤ ਤਰੀਕੇ ਨਾਲ ਆਪਣਾ ਲਾਲਚ ਪੈਦਾ ਪੂਰਾ ਕਰਨ ਵਾਸਤੇ,
ਅਨੇਕ ਭਾਂਤ ਬਹੁ ਡੋਲਦੇ,
ਅਨੇਕ ਤਰੀਕੇ ਨਾਲ ਬੜੇ ਫਿਰ ਡੋਲਦੇ ਨੇ। ਕੋਈ ਕਿਧਰੇ ਡੋਲਦਾ ਫਿਰਦਾ, ਕੋਈ ਕਿਧਰੇ ਭੜਕਦਾ ਫਿਰਦਾ ਹੈ। ਡੋਲਣ ਨਾਮ ਫਿਰਨ ਦਾ ਵੀ ਹੈ, ਡੋਲਣ ਨਾਮ ਡੋਲ ਜਾਂਦੇ ਨੇ ਫਿਰ। ਸੋ ਉਹ ਲਾਲਚ ਵਿੱਚ ਫਸ ਕਰਕੇ
ਨੱਚ ਮਿੱਤਰਨ, ਨੱਚ ਇਸਤਨ, ਨੱਚ ਬਾਂਧਵ,
ਫਿਰ ਇਹ ਹਲਕਾ ਕੁੱਤਾ ਕਿਹਨੂੰ ਕਿਹਨੂੰ ਵੱਢਦਾ ਹੈ? ਕਹਿੰਦੇ ਨਾ ਤਾਂ ਉਹ ਲਿਹਾਜ਼ ਰੱਖਦਾ ਮਿੱਤਰਾਂ ਦਾ, ਨਾ ਲਿਹਾਜ਼ ਰੱਖਦਾ ਇਸ਼ਟ ਦੇਵ ਦਾ ਜਿਸ ਦੀ ਉਪਾਸ਼ਨਾ ਕਰਦਾ ਹੈ ਅਤੇ ਜਿਹਨੂੰ ਵੱਡਾ ਮੰਨਦਾ ਹੈ ਕਿ ਮੇਰਾ ਪੂਜਨੀਕ ਹੈ, ਨਾ ਫਿਰ ਉਹ ਉਹਨਾਂ ਦਾ ਹੀ ਲਿਹਾਜ਼ ਕਰਦਾ, ਉਹਨਾਂ ਨੂੰ ਵੀ ਵੱਢੀ ਜਾਂਦਾ ਹੈ, ਅਤੇ ਨਾ ਬਾਂਧਵ ਸੰਬੰਧੀਆਂ ਦਾ ਲਿਹਾਜ਼ ਕਰਦਾ, ਜੇ ਕੋਈ ਘਰ ਆ ਵੜੇ ਤਾਂ ਉਹਨੂੰ ਵੀ ਕੱਟ ਖਾਂਦਾ ਹੈ।
ਨੱਚ ਮਾਤ ਪਿਤਾ ਤਵ ਲੱਜਿਆ,
ਅਤੇ ਨਾ ਮਾਤਾ ਦੀ ਅਤੇ ਪਿਤਾ ਦੀ ਅਤੇ ਭੈਣਾਂ ਭਰਾਵਾਂ ਦੀ ਵੀ ਲੱਜਿਆ, ਸ਼ਰਮ ਨਹੀਂ ਰਹਿੰਦੀ। ਇਹ ਐਸਾ ਉਹ ਹਲਕਾ ਕੁੱਤਾ, ਬੌਲਾ ਕੁੱਤਾ ਹਰੇਕ ਨੂੰ ਵੱਢੀ ਜਾਂਦਾ ਹੈ। ਇਸੇ ਤਰ੍ਹਾਂ ਜਿਹੜਾ ਲਾ ਜਿਹਨੂੰ ਲੋਭ ਆ ਚੰਬੜੇ, ਲੋਭੀ ਆਦਮੀ ਵੀ ਜਿਹੜਾ ਹੈ ਉਹਦੇ ਬਾਰੇ ਕਹਿੰਦੇ ਨਾ ਤੁਹਾਨੂੰ ਮਿੱਤਰਾਂ ਦਾ ਹੀ ਫਿਰ ਕੋਈ ਰਹਿ ਜਾਂਦਾ, ਮਿੱਤਰ ਧਰੋਈ ਵੀ ਕਰਦਾ ਹੈ, ਕਾਬੂ ਕੋਈ ਆ ਜਾਵੇ ਸੀ, ਹਰੇਕ ਨੂੰ ਨਿਚੋੜ ਹੀ ਜਾਣਾ, ਪਰਵਾਹ ਨਹੀਂ ਕਰਨੀ, ਠੱਗੀ ਮਾਰੀ ਜਾਣੀ ਹੈ। ਨਾ ਤਾਂ ਮਿੱਤਰਾਂ ਦਾ ਹੀ ਲਿਹਾਜ਼, ਨਾ ਚੇਤਨ ਅਤੇ ਨਾ ਇਸ਼ਟ ਦੇਵ, ਸੋ ਕਿਸੇ ਮਹਾਤਮਾ ਦਾ ਹੀ ਲਿਹਾਜ਼ ਅਤੇ ਨਾ ਗੁਰੂ ਘਰ ਦਾ ਹੀ ਲਿਹਾਜ਼। ਗੁਰੂ ਘਰ ਦੀਆਂ ਗੋਲਕਾਂ ਵੀ ਭੰਨ ਲਓ, ਪਰਵਾਹ ਨਹੀਂ ਵੇਖੀ ਜਾਊ। ਇਸੇ ਤਰ੍ਹਾਂ ਗੁਰੂ ਘਰ ਵਿੱਚੋਂ ਵੀ ਚੋਰੀਆਂ ਕਰਨੀਆਂ, ਸੋ ਇਸ਼ਟ ਦੇਵ ਦੀ ਵੀ ਪਰਵਾਹ ਨਹੀਂ, ਬਾਂਧਵ ਸੰਬੰਧੀਆਂ ਨਾਲ ਵੀ ਲਿਹਾਜ਼ ਨਹੀਂ ਕਰਨਾ, ਕੋਈ ਆਇਆ ਰਗੜ ਲੈਣਾ ਹੈ ਸੋ ਉਹਨੂੰ ਵੀ ਨਹੀਂ ਛੱਡਣਾ, ਸੰਬੰਧੀਆਂ ਨਾਲ ਵੀ ਕੋਈ ਲਿਹਾਜ਼ ਨਹੀਂ। ਮਾਤਾ ਅਤੇ ਪਿਤਾ ਨਾਲ ਵੀ ਧੋਖਾ ਕਰਨਾ ਹੈ, ਮਾਂ ਪਿਓ ਦਾ ਸ਼ਕਲ ਨਹੀਂ ਉਹ ਬਣਦਾ, ਤਵ ਲੱਜਿਆ ਤੇਰੇ ਤਾਂ ਹੀ ਨਹੀਂ ਹੈ ਲੱਜਿਆ, ਨੱਚ ਨਹੀਂ ਕਿਸੇ ਦੀ ਲੱਜਿਆ, ਨਾ ਤੈਨੂੰ ਸ਼ਰਮ ਹੈ ਮਿੱਤਰਾਂ ਦੀ, ਨਾ ਸ਼ਰਮ ਹੈ ਇਸ ਦੇਵਤਿਆਂ ਦੀ, ਨਾ ਤੈਨੂੰ ਸ਼ਰਮ ਹੈ ਸੰਬੰਧੀਆਂ ਦੀ, ਨਾ ਮਾਤਾ ਪਿਤਾ ਦੀ ਤੈਨੂੰ ਕੋਈ ਸ਼ਰਮ ਲੱਜਿਆ ਹੈ ਲੋਭੀਆ।
ਅਕਰਨ ਕ੍ਰੋਧ ਅਖਾਦਿਓ,
ਅਕਰਨ ਕ੍ਰੋਧ ਨਾ ਕਰਨ ਵਾਲੇ ਕੰਮਾਂ ਨੂੰ ਵੀ ਕਰਦਾ ਹੈ, ਜਿਹੜੇ ਨਹੀਂ ਨਾ ਕਰਨੇ ਚਾਹੀਦੇ ਉਹ ਕੰਮ ਵੀ ਕਰਦਾ ਹੈ, ਝੂਠੀਆਂ ਸਮਾਂ ਠੱਗੀ, ਸੋ ਐਵੇਂ ਹੀ ਝੂਠੇ ਵਹਿਦੇ ਮੁੱਕਰ ਜਾਣਾ, ਫਿਰ ਨਾ ਕਰਨ ਵਾਲੇ ਕੰਮਾਂ ਨੂੰ ਵੀ ਕਰਦਾ ਹੈ। ਅਖਾਦਿਅ ਖਾਦਿਅੰ, ਨਾ ਖਾਣ ਵਾਲੀਆਂ ਚੀਜ਼ਾਂ ਨੂੰ ਖਾਈ ਜਾਂਦਾ ਲੋਭ ਵਿੱਚ ਆ ਕੇ, ਜੇ ਕੀ ਕਰਦੇ ਉਹਦੇ ਕੋਲ ਮਤਲਬ ਲੈਣਾ ਸੀ, ਉਹਦੇ ਕੋਲ ਗਏ ਸੀ, ਜੇ ਉਹਦੀ ਦਿੱਤੀ ਚੀਜ਼ ਨਾ ਖਾਂਦੇ ਉਹਨੇ ਨਫ਼ਰਤ ਕਰਨੀ ਸੀ, ਫਿਰ ਕੀ ਬਣਦਾ? ਸੋ ਲਾਲਚ ਪੈਦਾ ਕਰਨ ਵਾਸਤੇ ਨਾ ਖਾਣ ਵਾਲੀਆਂ ਚੀਜ਼ਾਂ ਨੂੰ ਵੀ ਖਾਣ ਲੱਗ ਪੈਂਦੇ। ਸੋ ਅੰਗਰੇਜ਼ਾਂ ਦੇ ਸਮੇਂ ਵੱਡੇ ਵੱਡੇ ਸਰਦਾਰ ਕਹਾਉਣ ਵਾਲੇ ਮੋਟਾ ਮਾਸ ਕਹਿੰਦੇ ਅਖੇ ਉਹਨਾਂ ਦੇ ਨਾਲ ਬਹਿ ਕੇ ਖਾ ਜਾਇਆ ਕਰਦੇ, ਅੰਗਰੇਜ਼ਾਂ ਨੂੰ ਅਖੇ ਉਹਨਾਂ ਦੇ ਜੀ ਅਧੂਰੀਏ ਬਣ ਕੇ ਉਹਨਾਂ ਨੂੰ ਖੁਸ਼ ਰੱਖਣਾ ਹੈ, ਇਹ ਉਹ ਨਾਲ ਖਾਣ ਵਾਲੀਆਂ ਚੀਜ਼ਾਂ ਨੇ ਵੀ ਲਾਲਚ ਵਿੱਚ ਆ ਕੇ ਖਾ ਗਏ। ਇਹ ਵੀ ਇੱਕ ਲੋਭ ਹੈ ਨਾ, ਪਤਾ ਇੱਥੇ ਕਈਆਂ ਨੇ ਦੱਸਿਆ ਹੈ, ਸੋ ਕਹਿੰਦੇ ਅਸੀਂ ਤਾਂ ਮਾਸ ਜਾਣ ਕੇ ਖਾਧਾ ਸੀ ਚੰਗਾ ਹੋਵੇਗਾ, ਪਰ ਉਹ ਗਊ ਦਾ ਮਾਸ ਨਿਕਲਿਆ। ਪਿਛਲੀ ਵਾਰੀ ਕਿੰਨਿਆਂ ਨੇ ਇਹ ਗੱਲ ਇੱਥੇ ਕਹੀ ਹੈ, ਇਸ ਵਾਸਤੇ ਨਿਯਮ ਪੁਆਤਾ ਪੱਕਾ ਕਿ ਕਿਧਰੇ ਵੀ ਮਾਸ ਖਾਣਾ ਹੀ, ਭਾਵੇਂ ਕੁਰੈਤ ਹੈ ਕੇਵਲ ਹਲਾਲ, ਪਰ ਮਾਸ ਖਾਣ ਦੀ ਆਗਿਆ ਕਿਤੇ ਵੀ ਨਹੀਂ ਗੁਰੂ ਗ੍ਰੰਥ ਸਾਹਿਬ ਵਿੱਚ, ਮਨਾ ਕੀਤਾ ਹੈ। ਜੋ ਸਭ ਮੈਂ ਇਹ ਖੁਦਾਇਕ ਹੈ ਤਾਂ ਤੋ ਕਿਉਂ ਮੁਰਗੀ ਮਾਰੈ, ਮਹਾਂ ਕਸਾਬ ਛੁਰੀ ਸੱਚ ਪਾਈ, ਅਤੇ ਇੰਨਾ ਲਾਲਚ ਖਾਣ ਦਾ, ਸੋ ਮੋਟੇ ਮਾਸ ਤੱਕ ਖਾਣ ਤੱਕ ਚਲੇ ਜਾਣਾ, ਫਿਰ ਇਹੋ ਜਿਹੇ ਖਾਣ ਨਾਲੋਂ ਐਵੇਂ ਨਹੀਂ ਚੰਗੇ, ਸਾ ਖਾਣਾ ਖੁਸ਼ੀ ਖੁਆਰ, ਜਿਤ ਖਾਧਾ ਤਲ ਪੀੜੀਆ ਮਨ ਮਨ ਚੱਲੇ ਬੇਕਾਰ, ਸੋ ਇਹੋ ਜਿਹੇ ਖਾਣ ਤੋਂ ਕੀ ਕਹੀਏ ਤ੍ਰਿਗ ਕਹੀਏ। ਸੋ ਇਸ ਵਾਸਤੇ ਨਹੀਂ ਖਾਣਾ, ਪਰ ਨਾ ਖਾਣ ਵਾਲੀਆਂ ਚੀਜ਼ਾਂ ਵੀ ਖਾ ਗਿਆ। ਅੱਗੇ
ਸਾਜਿੰ ਸਾਜ ਸਮਝਿਆ,
ਨਾ ਖਾਣ ਵਾਲੀ ਚੀਜ਼ ਕੀ ਹੈ? ਹੱਕ ਪਰਾਇਆ ਨਾਨਕਾ ਉਹ ਸੂਰ ਉਸ ਗਾਏ, ਬਗਾਨਾ ਹੱਕ ਸੂਰ ਅਤੇ ਗਾਂ ਦੇ ਮਾਸ ਦੀ ਨਿਆਈ ਹੈ, ਨਹੀਂ ਖਾਣਾ, ਲਾਲਚ ਵਿੱਚ ਆ ਕੇ ਉਹ ਵੀ ਖਾਈ ਜਾਂਦਾ ਹੈ। ਕੂੜ ਬੋਲ ਮੁਰਦਾਰ ਖਾਏ, ਝੂਠ ਬੋਲ ਕੇ ਖਾਣਾ, ਇੱਕ ਮਰੀ ਹੋਈ ਚੀਜ਼ ਨੂੰ ਖਾਣਾ, ਮਰਿਆ ਕੁੱਤਾ ਜਿਹੜਾ ਬਦਬੂ ਜਿਸ ਦੇ ਵਿੱਚ ਆਉਂਦੀ ਹੈ ਉਹ ਖਾਣਾ, ਪਰਾਇਆ ਹੱਕ ਜਿਹੜਾ ਝੂਠ ਬੋਲ ਕੇ ਖਾਣਾ, ਨਾ ਖਾਣ ਵਾਲੀ ਚੀਜ਼ ਹੈ ਉਹਨੂੰ ਵੀ ਖਾ ਗਏ। ਸੋ ਨਾ ਹਾਂਜੀ ਅਸਾਜਿਅੰ ਸਾਜ ਸਮਝਿਆ, ਸੋ ਅਸਾਜੇ ਨਾ ਸਜਾਉਣ ਵਾਲੀਆਂ ਚੀਜ਼ਾਂ ਨੂੰ ਸਜਾ ਲੈਂਦਾ ਸਰੀਰ 'ਤੇ। ਅੰਗਰੇਜ਼ਾਂ ਨੂੰ ਖੁਸ਼ ਕਰਨ ਵਾਸਤੇ ਕਈਆਂ ਨੇ ਕਿਸੇ ਮੌਕੇ 'ਤੇ ਟੋਪ ਸਿਰ 'ਤੇ ਲੈ ਲਏ ਸੀ, ਪਰ ਜਿਹੜੇ ਤਿਆਰਪੁਰ ਤਿਆਰ ਸਿੰਘ ਸਨ ਉਹ ਗੋਲੀ ਨਾਲ ਭਾਵੇਂ ਉਡਾਏ ਗਏ ਪਰ ਪਰਵਾਹ ਨਾ ਕੀਤੀ, ਕਹਿੰਦੇ ਟੋਪ ਨਹੀਂ ਸਿਰ 'ਤੇ ਲਵਾਂਗੇ, ਨਹੀਂ ਇਹ ਗ੍ਰਹਿਣ ਕਰਾਂਗੇ। ਲਾਲਚ ਵਿੱਚ ਆ ਕਰਕੇ ਨਾ ਸਜਾਉਣ ਵਾਲੀਆਂ ਚੀਜ਼ਾਂ ਵੀ ਸਜਾ ਲੈਂਦਾ ਹੈ। ਸਮਕ ਅਜਾਏ ਹਨ ਇਹ ਸਮਾਏ ਹੋਏ ਸਾਰੇ ਵਿੱਚ ਇਹ ਔਗਣ, ਅਤੇ ਜਿਹੜੇ ਅਜਿੱਤ ਹਨ ਬਸ ਇਹ ਜਾਣਦਾ ਹੈ ਕਿ ਇਹ ਅਸਾਜੇ ਸਾਜ ਸਮਝਿਆ, ਸੋ ਨਾ ਸਜਾਉਣ ਵਾਲੀਆਂ ਚੀਜ਼ਾਂ ਨੂੰ ਵੀ ਸਜਾਉਣ ਲੱਗ ਪੈਂਦਾ, ਤੂੰ ਨਾ ਪਹਿਰਨ ਵਾਲੀਆਂ ਚੀਜ਼ਾਂ ਨੂੰ ਪਹਿਰਨ ਲੱਗ ਜਾਂਦਾ। ਲਾਲਚ ਵਿੱਚ ਆ ਕਰਕੇ ਸਮ ਸਾਰਿਆਂ ਨੇ ਤਾਂ ਜਾਇਆ ਜਿੱਤ ਲੈਣਾ ਕੀਤਾ ਹੈ, ਲੋਭ ਨੇ ਜਾਣਨਾ ਕਰੋ।
ਤਰਾਹੇ ਤਰਾਹੇ ਸਰਨ ਸਵਾਮੀ,
ਸਵਾਮੀ ਮਾਲਕ ਤੇਰੀ ਸ਼ਰਨ ਹਾਂ, ਤਰਾਹੇ ਤਰਾਹੇ ਰੱਖਿਆ ਕਰੋ, ਰੱਖਿਆ ਕਰੋ, ਸਹਾਇਤਾ ਕਰੋ, ਸਹਾਇਤਾ ਕਰੋ, ਤੁਹਾਡੀ ਸ਼ਰਨ ਹਾਂ।
ਵਿਗਿਆਪਿਤ ਨਾਨਕ ਹਰ ਨਰ ਹਰ ਹੈ।
ਹੇ ਸੱਚੇ ਪਾਤਸ਼ਾਹ, ਆਪ ਸਾਰਿਆਂ ਦੇ ਪਿਤਾ ਰੂਪ ਹੋ, ਅਪਰੋਕਸ਼ ਗਿਆਨ ਦੀ ਦਾਤ ਬਖਸ਼ਣ ਵਾਲੇ ਹੋ, ਵਿਗਿਆਪਤ ਨਾਨਕ ਹਰ ਨਰ ਹਰ ਹੈ। ਹੇ ਨਰਾਂ ਨੂੰ ਹਰੇ ਭਰੇ ਕਰਨ ਵਾਲੇ ਹਰੀ ਜੀ, ਆਪ ਕਿਰਪਾ ਕਰੋ, ਸਾਡੇ ਤੇ ਬਖਸ਼ਿਸ਼ ਕਰੋ, ਰੱਖਿਆ ਕਰੋ, ਰੱਖਿਆ ਕਰੋ ਆਪ।
ਹੇ ਜਨਮ ਮਰਨ ਮੂਲੰ,
ਸੋ ਹੁਣ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਨੇ, ਆਪ ਗਰੀਬ ਨਵਾਜ ਹੰਕਾਰ ਦੇ ਤਾਈਂ, ਸੋ ਇਹ ਹੰਕਾਰ ਤੂੰ ਜੰਮਣ ਤੇ ਮਰਨ ਦਾ ਮੁੱਢ ਹੈ। ਜਿਹੜਾ ਕੋਈ ਹੰਕਾਰ ਨਹੀਂ ਕਰਦਾ ਉਹ ਜੰਮਣ ਮਰਨ ਵਿੱਚ ਨਹੀਂ ਆਵੇਗਾ, ਜਿਹੜਾ ਕੋਈ ਹੰਕਾਰੀ ਆਦਮੀ ਹੈ ਉਹ ਜੰਮਣ ਮਰਨ ਵਿੱਚ ਜ਼ਰੂਰ ਆਵੇਗਾ। ਸੋ ਹੋਂ ਵਿੱਚ ਆਇਆ, ਹੋਂ ਵਿੱਚ ਗਿਆ, ਹੋਂ ਵਿੱਚ ਜੰਮਿਆ, ਹੋਂ ਵਿੱਚ ਮੂਆ, ਜਦੋਂ ਤੱਕ ਹਉਮੈ ਅੰਦਰ ਤਦੋਂ ਤੱਕ ਆਉਣਾ ਜਾਣਾ, ਜੰਮਣਾ ਮਰਨਾ ਬਣਿਆ ਰਹਿੰਦਾ। ਇਸ ਵਾਸਤੇ ਸੋ ਸੱਚੇ ਪਾਤਸ਼ਾਹ ਫਰਮਾਉਂਦੇ ਹਨ,
ਹੇ ਜਨਮ ਮਰਨ ਮੂਲੰ,
ਹੇ ਜੰਮਣ ਮਰਨ ਦਾ ਮੁੱਢ, ਹੇ ਜੰਮਣ ਮਰਨ ਦਾ ਕਾਰਨ, ਹੇ ਹੰਕਾਰ,
ਅਹੰਕਾਰੰ ਪਾਪਾਤਮਾ,
ਹੇ ਹੰਕਾਰੀ, ਹੇ ਹੰਕਾਰ, ਤੂੰ ਬੜੇ ਪਾਪੀ ਮਨ ਵਾਲਾ ਹੈ, ਪਾਪ ਆਤਮਾ, ਅਤੇ ਜਿਸ ਹਿਰਦੇ ਵਿੱਚ ਤੂੰ ਆ ਜਾਂਦਾ ਹੈ ਉਸ ਦੀ ਆਤਮਾ ਨੂੰ ਵੀ ਪਾਪੀ ਬਣਾ ਦਿੰਦਾ ਹੈ। ਹੰਕਾਰੀ ਆਦਮੀ ਨੂੰ ਕੁਛ ਸੋਚਦਾ ਨਹੀਂ, ਸੋ ਅਹੰਕਾਰੰ ਪਾਪਾਤਮਾ, ਬੜਾ ਤੂੰ ਪਾਪੀ ਆਤਮਾ ਵਾਲਾ ਹੈ, ਬਹੁਤ ਛੋਟੇ ਮਨ ਵਾਲਾ ਹੈ, ਜਿਸ ਹਿਰਦੇ ਵਿੱਚ ਆ ਜਾਂਦਾ ਹੈ ਉਹਨਾਂ ਦੀ ਆਤਮਾ ਨੂੰ ਵੀ ਪਾਪੀ ਬਣਾ ਦਿੰਦਾ ਹੈ।
ਮਿੱਤਰੰਤ ਜੰਤ ਸਤਰੰ ਦ੍ਰਿੜੰਤ,
ਜਿਹੜੇ ਮਿੱਤਰ ਨੇ ਨਾ ਮਿੱਤਰ, ਉਹਨਾਂ ਨੂੰ ਤੂੰ ਛੁਡਾ ਦਿੰਦਾ ਹੈ, ਹੰਕਾਰ ਵਿੱਚ ਆ ਕੇ ਛੱਡ ਦਿੰਦਾ, ਮਿੱਤਰਾਂ ਨੂੰ ਪਰਵਾਹ ਨਹੀਂ, ਹੁਣ ਮੈਨੂੰ ਕੀ ਲੋੜ ਹੈ ਕਿਸੇ ਦੀ। ਸੋ ਜਿਹੜੇ ਦੁਸ਼ਮਣ ਨੇ ਉਹਨਾਂ ਨੂੰ ਤੇ ਹਿਰਦੇ ਵਿੱਚ ਦ੍ਰਿੜ ਕਰਵਾ ਦਿੰਦਾ ਹੈ। ਮਿੱਤਰ ਪੁਣੇ ਵਾਲੇ ਕਿਹੜੇ ਸੁਭਾਅ ਨੇ, ਮਿੱਤਰ ਕੌਣ ਹੈ ਜਿਹੜੇ ਸ਼ੁਭ ਗੁਣ ਨੇ, ਉਹਨਾਂ ਨੂੰ ਤੂੰ ਛੁਡਾ ਦਿੰਦਾ ਹੈ। ਸੋ ਮਿੱਤਰ ਤਾਂ ਸਾਡੇ ਸ਼ੁਭ ਗੁਣ ਹੀ ਨੇ ਨਾ, ਜਿਹਨਾਂ ਨੇ ਲੋਕ ਪ੍ਰਲੋਕ ਵਿੱਚ ਸਾਡੀ ਸਹਾਇਤਾ ਕਰਨੀ ਹੈ। ਸੋ ਸ਼ੁਭ ਗੁਣਾਂ ਰੂਪੀ ਮਿੱਤਰਾਂ ਨੂੰ ਤਾਂ ਤੂੰ ਛੁਡਾ ਦਿੰਦਾ ਹੈ, ਅਤੇ ਦੁਸ਼ਮਣ ਕਿਹੜੇ ਨੇ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਉਹਨਾਂ ਨੂੰ ਤੂੰ ਹਿਰਦੇ 'ਚ ਦ੍ਰਿੜ ਕਰਵਾ ਦਿੰਦਾ ਹੈ। ਸੋ ਐਸਾ ਤੂੰ ਖੋਟੇ ਸੁਭਾਅ ਵਾਲਾ ਹੈ।
ਅਨੇਕ ਮਾਇਆ ਵਿਸਤੀਰਨ ਹੈ,
ਅਨੇਕ ਪ੍ਰਕਾਰ ਦੀ ਮਾਇਆ ਦੀਆਂ ਫਲਾਵਟਾਂ ਵਿੱਚ ਪਾ ਦਿੰਦਾ ਹੈ, ਬਹੁਤ ਹੀ ਮਾਇਆ ਦੀ ਫਲਾਵਟ ਵਿੱਚ ਪਾ ਕੇ ਪਰਮੇਸ਼ੁਰ ਨੂੰ ਤੂੰ ਭੁਲਾ ਦੇਣ ਵਾਲਾ ਹੈ, ਆਤਮਾ ਨੂੰ ਪਾਪੀ ਬਣਾਉਣ ਵਾਲਾ ਹੈ, ਅਨੇਕ ਪ੍ਰਕਾਰ ਦੀ ਮਾਇਆ ਦੀ ਫਲਾਵਟ ਵਿੱਚ ਪਾ ਕਰਕੇ।
ਆਵੰਤ ਜਾਵੰਤ ਥਕੰਤ ਜੀਆ,
ਸੋ ਆਉਂਦੇ ਨੇ ਜੀਵ, ਜਾਵੰਤ ਜਾਂਦੇ ਨੇ ਜੀਵ, ਮਰ ਕੇ ਥੱਕ ਜਾਂਦੇ ਹਨ, ਤੇਰੀ ਕੁਸੰਗਤ ਕਰਕੇ ਜੰਮ ਕੇ ਆਉਂਦੇ ਹੋਏ ਮਰ ਕੇ ਜਾਂਦੇ ਹੋਏ, ਸੋ ਇਹ ਮਰਦੇ ਹਨ ਜਿਹੜੇ ਜੀਵ ਹਨ ਤੇਰੀ ਕੁਸੰਗਤ ਕਰਕੇ।
ਦੁੱਖ ਸੁੱਖ ਬਹੁਤ ਭੋਗਣ ਹੈ,
ਸੋ ਅਨੇਕ ਪ੍ਰਕਾਰ ਦੇ ਦੁੱਖ ਵੀ ਭੋਗਦੇ ਨੇ, ਸੋ ਇਸ ਪ੍ਰਕਾਰ ਤੇ ਸੁੱਖ ਵੀ ਬੜੇ ਭੋਗਦੇ ਹਨ। ਵਿਗਿਆਪਤ ਨਾਮ ਬੇਨਤੀ ਦਾ ਹੈ, ਸੋ ਪਿੱਛੇ ਅੱਖਰ ਹੈ ਵਿਗਿਆਪਤ ਨਾਨਕ ਹਰ ਨਰ ਹਰ ਹੈ। ਹੇ ਨਰਾਂ ਨੂੰ ਹਰੇ ਭਰੇ ਕਰਨ ਵਾਲੇ ਹਰੀ ਜੀ, ਤੇਰੇ ਚਰਨਾਂ ਵਿੱਚ ਵਿਗਿਆਪਤ ਬੇਨਤੀ ਕਰਦੇ ਹਾਂ, ਰੱਖਿਆ ਕਰੋ, ਰੱਖਿਆ ਕਰੋ। ਸੋ ਇਸ ਪ੍ਰਕਾਰ ਅਨੇਕ ਪ੍ਰਕਾਰ ਦੀਆਂ ਮਾਇਆ ਦੀਆਂ ਫਲਾਵਟਾਂ ਵਿੱਚ ਇਹ ਤੂੰ ਹੰਕਾਰ ਪਾ ਦਿੰਦਾ ਹੈ। ਆਉਂਦੇ ਨੇ ਜੰਮ ਕੇ ਮਰ ਕੇ ਜਾਂਦੇ ਨੇ ਜੀਵ, ਸੋ ਥੱਕ ਜਾਂਦੇ ਹਨ 84 ਦੇ ਗੇੜੇ ਵਿੱਚ।
ਦੁੱਖ ਸੁੱਖ ਬਹੁਤ ਭੋਗਣ ਹੈ,
ਸੋ ਸੁੱਖ ਤਾਂ ਕੀ, ਬਹੁਤੇ ਦੁੱਖ ਹੀ ਭੋਗਣੇ ਪੈਂਦੇ ਨੇ ਤੇਰੀ ਕੁਸੰਗਤ ਕਰਕੇ। ਸੋ ਹੰਕਾਰ ਵਿੱਚ ਆ ਕੇ ਵਿਸ਼ੇ ਸੁੱਖ ਬਹੁਤ ਭੋਗਦੇ ਨੇ, ਜਿਹੜੇ ਵਿਸ਼ੇ ਦੇ ਸੁੱਖਾਂ ਨੂੰ ਬਹੁਤਾ ਭੋਗਦੇ ਨੇ ਉਹਨਾਂ ਕਰਕੇ ਫਿਰ ਦੁੱਖ ਭੋਗਣਾ ਪੈਂਦਾ ਹੈ।
ਭ੍ਰਮ ਭਿਆਨ ਉਦਿਆਨ ਰਮਣ,
ਸੋ ਬੜਾ ਭਿਆਨਕ ਭਰਮ ਤੂੰ ਪਾ ਦਿੰਦਾ ਹੈ, ਅਤੇ ਉਜਾੜ ਦੇ ਵਿੱਚ ਤੂੰ ਰਮਣ ਵਿੱਚ ਰੌਣਾ ਕਰਦਾ ਹੈ, ਉਜਾੜਾਂ ਵਿੱਚ ਸੰਸਾਰ ਰੂਪੀ ਉਜਾੜ ਵਿੱਚ ਉਹਨਾਂ ਨੂੰ ਵਿਚਰਨਾ ਪੈਂਦਾ ਹੈ। ਸੋ ਇਸ ਪ੍ਰਕਾਰ ਬੜੇ ਭਿਆਨਕ ਭਰਮ ਦੇ ਵਿੱਚ ਤੂੰ ਪਾ ਦੇਣ ਵਾਲਾ ਹੈ।
ਮਹਾਂ ਬਿਕਟ ਅਸਾਧ ਰੋਗਣ ਹੈ,
ਮਹਾਂ ਵੱਡਾ ਹੀ ਭਾਰੀ ਬੇਕਟ ਜਿਹੜਾ ਨਾ ਕੱਟਿਆ ਜਾਵੇ, ਨਾ ਕੱਟੇ ਜਾਣ ਵਾਲਾ ਤੇ ਅਸਾਧ ਜੀ ਦਾ ਕੋਈ ਇਲਾਜ ਨਾ ਹੋਵੇ। ਮਹਾਂਬਿਕਟ ਅਸਾਧ ਰੋਗਣਾ ਹੈ, ਨਾ ਕੱਟੇ ਜਾਣ ਵਾਲਾ ਨਾ ਸਾਧੇ ਜਾਣ ਵਾਲਾ ਬੇਇਲਾਜ ਰੋਗ ਹੈ। ਤੇਰਾ ਕੋਈ ਇਲਾਜ ਨਹੀਂ, ਤੂੰ ਨਾ ਕੱਟੇ ਜਾਣ ਵਾਲਾ ਰੋਗ ਹੈ।
ਵੈਦਿਅੰ ਪਾਰ ਬ੍ਰਹਮ ਪਰਮੇਸ਼ਵਰ,
ਪਰ ਪਾਰ ਬ੍ਰਹਮ ਪਰਮੇਸ਼ਵਰ ਦਾ ਸਰੂਪ ਸਤਿਗੁਰੂ ਨਾਨਕ ਸਾਹਿਬ ਜੀ ਵੈਦ ਹਨ। ਮੇਰਾ ਵੈਦ ਗੁਰੂ ਗੋਬਿੰਦਾ, ਹਰ ਹਰ ਨਾਮ ਔਖਦ ਮੁਖ ਦੇਵਾ, ਕਾਟਾ ਜਮ ਕੀ ਫੰਦਾ।
ਆਰਾਧ ਨਾਨਕ ਹਰ ਹਰ ਹਰੇ,
ਉਹ ਜਿਹੜਾ ਹਰੇਕ ਨੂੰ ਹਰਾ ਭਰੇ ਕਰਨ ਵਾਲਾ ਦੁੱਖਾਂ ਦਾ ਹਾਰ ਕਹਾਰੀ ਹੈ, ਉਹਨੂੰ ਭਾਈ ਚੇਤੇ ਕਰੀਏ। ਉਹ ਨੇ ਸਾਡੇ ਹਕੀਮ ਤੇ ਵੈਦ, ਉਹ ਕਿਰਪਾ ਕਰਕੇ ਪੰਜਾਂ ਵਿਕਾਰਾਂ ਤੋਂ ਬਚਾਉਣਗੇ। ਉਹਨਾਂ ਦੀ ਸਹਾਇਤਾ ਵਾਸਤੇ ਬੇਨਤੀ ਕਰੀਏ।
ਹੇ ਪ੍ਰਾਣ ਨਾਥ ਗੋਬਿੰਦ ਹੈ,
ਹੇ ਪ੍ਰਾਣਾਂ ਦੇ ਮਾਲਕ, ਸੋ ਸਾਡੇ ਗੋਬਿੰਦ ਪ੍ਰਿਥਵੀ ਦੀ ਰੱਖਿਆ ਕਰਨ ਵਾਲੇ ਪਰਮੇਸ਼ਰ ਜੀ,
ਕਿਰਪਾ ਨਿਧਾਨ ਜਗਤ ਗੁਰੂ,
ਹੇ ਕਿਰਪਾ ਦੇ ਖਜ਼ਾਨੇ ਹੋ, ਹੇ ਜਗਤ ਦੇ ਗੁਰੂ, ਸਾਰੇ ਸੰਸਾਰ ਦੇ ਗੁਰੂ ਜੀ,
ਹੇ ਸੰਸਾਰ ਤਾਪ ਹਰਨ ਹੈ,
ਹੇ ਸਾਰੇ ਸੰਸਾਰ ਦੇ ਤਾਪ ਨੂੰ ਨਾਸ ਕਰਨ ਵਾਲੇ, ਆਦੀ ਵਿਆਦੀ ਉਪਾਧੀ ਸਭ ਤਾਪਾਂ ਨੂੰ ਨਾਸ ਕਰਨ ਵਾਲੇ ਸਤਿਗੁਰੂ ਜੀ,
ਕਰੁਣਾ ਮੈਂ ਸਭ ਦੁੱਖ ਹਰੋ,
ਕਰੁਣਾ ਮੈਂ ਹੇ ਕਿਰਪਾਲੂ ਸਰੂਪ, ਮੈਂ ਨਾਮ ਸਰੂਪ, ਹੇ ਕਿਰਪਾਲੂ ਸਰੂਪ ਜੀ, ਸਾਰੇ ਪ੍ਰਕਾਰ ਦੇ ਦੁੱਖ ਸਾਡੇ ਹਰੋ ਮੇਟ ਦਿਓ, ਆਪ ਕਿਰਪਾ ਕਰੋ।
ਹੇ ਸਰਨ ਯੋਗ ਦਇਆਲ ਹੈ,
ਹੇ ਸ਼ਰਨ ਪਿਆ ਦੀ ਰੱਖਿਆ ਕਰਨ ਦੇ ਯੋਗ ਲਾਇਕ, ਹੇ ਦਿਆਲੂ ਪਰਮੇਸ਼ਰ ਦਇਆ ਦੇ ਘਰ,
ਦੀਨਾ ਨਾਥ ਮਾਇਆ ਕਰੋ,
ਹੇ ਦੀਨਾ ਗਰੀਬਾਂ ਦੇ ਨਾਥ ਮਾਲਕ ਸਵਾਮੀ ਜੀ, ਸਾਡੇ ਤੇ ਮਾਇਆ ਕਿਰਪਾ ਕਰੋ। ਕੀ ਚਾਹੁੰਦਾ ਹੈ ਗੁਰੂ ਕੇ ਸਿੱਖਾ?
ਸਰੀਰ ਸਵਸਥ ਖੀਣ ਸਮੇ,
ਸੱਚੇ ਪਾਤਸ਼ਾਹ ਜਦੋਂ ਸਰੀਰ ਸਾਡਾ ਸਵਸਥ ਹੋਵੇ, ਤਿਆਰ ਪੁਰ ਤਿਆਰ ਹੋਵੇ, ਅਰੋਗ ਹੋਵੇ, ਜਵਾਨ ਹੋਵੇ, ਕਲਿਆਣ ਸਹਿਤ ਹੋਵੇ, ਸੋ ਤਿਆਰ ਪੁਰ ਤਿਆਰ ਹੋਵੇ ਉਸ ਸਮੇਂ ਵੀ, ਤੇ ਜਦੋਂ ਖੀਣ ਹੋਵੇ, ਜੇ ਕੋਈ ਰੋਗ ਚੰਬੜ ਜਾਵੇ, ਜੇ ਇਹ ਕਮਜ਼ੋਰ ਹੋ ਜਾਵੇ, ਤੇ ਜੇ ਅੰਤਲਾ ਸਮਾਂ ਆਵੇ ਜਦੋਂ ਕਾਲ ਗ੍ਰਸ ਰਿਹਾ ਹੋਵੇ, ਅੰਤ ਦੇ ਸਮੇਂ ਵੀ, ਕਮਜ਼ੋਰੀ ਦੇ ਸਮੇਂ ਵੀ, ਬੁਢੇਪੇ ਦੇ ਸਮੇਂ ਵੀ, ਹੇ ਸੱਚੇ ਪਾਤਸ਼ਾਹ,
ਸਿਮਰੰਤ ਨਾਨਕ ਰਾਮ ਦਾ ਮੁੱਦ ਮਾਧਵ ਹੈ,
ਰਾਮ ਪਰਮੇਸ਼ਰ ਜਿਹੜਾ ਪ੍ਰੇਮ ਰੂਪੀ ਰੱਸੀ ਵਿੱਚ ਆਪਣੇ ਆਪ ਨੂੰ ਬਣਾ ਲੈਣ ਵਾਲਾ ਮਾਇਆ ਦਾ ਤਾਉਪਤੀ ਪਰਮੇਸ਼ਰ, ਉਸ ਦਾ ਨਾਮ ਚੇਤੇ ਕਰਦੇ ਰਹੀਏ। ਸਰੀਰ ਤਕੜੇ ਸਮੇਂ ਵੀ, ਤੇ ਜਦੋਂ ਸਰੀਰ ਕਮਜ਼ੋਰ ਹੋਵੇ ਉਦੋਂ ਵੀ, ਅੰਤਰੇ ਸਮੇਂ ਵੀ, ਸਾਡੇ ਤੇ ਕਿਰਪਾ ਕਰੋ ਹੇ ਪਰਮੇਸ਼ਰ ਜੀ, ਹਰ ਮੌਕੇ ਤੇ ਤੈਨੂੰ ਹੀ ਚੇਤੇ ਕਰਦੇ ਰਹੀਏ। ਮਧਿਅੰਤ ਪ੍ਰਭ ਜਾਪਣ, ਮੱਧ ਵਿੱਚ ਵੀ, ਅੰਤਲੇ ਸਮੇਂ ਵੀ, ਆਰੰਭ ਵਿੱਚ ਵੀ, ਤੈਨੂੰ ਹੀ ਚੇਤੇ ਕਰਦੇ ਰਹੀਏ। ਸਾਡੇ ਤੇ ਇਹ ਕਿਰਪਾ ਕਰੋ, ਇਹ ਬੇਨਤੀ ਕਰੀਏ।
ਚਰਨ ਕਮਲ ਸਰਣ,
ਆਪ ਜੀ ਦੇ ਚਰਨ ਕਮਲਾਂ ਦਾ ਆਸਰਾ ਸਾਨੂੰ ਕਿਰਪਾ ਕਰਕੇ ਦੇ ਦਿਓ।
ਰਮਣ ਗੋਪਾਲ ਕੀਰਤਨ ਹੈ,
ਇੱਕ ਰਮਣ ਉਚਾਰਨ ਕਰੀਏ ਤੇਰੇ ਨਾਮ ਦਾ, ਤੇ ਗੋਪਾਲ ਪਰਮੇਸ਼ਰ ਦਾ ਕੀਰਤਨ ਕਰੀਏ ਨਾਲ, ਰਮਣ ਸੁੰਦਰ ਉਚਾਰਨ ਕਰੀਏ, ਕੀਰਤਨ ਕਰੀਏ ਨਾਲ ਜੀ।
ਸਾਧ ਸੰਗੇਣ ਤਰਨ,
ਸਾਧ ਸੰਗੇਣ ਤਰਨ, ਨਾਨਕ ਹਜ਼ੂਰ ਕਹਿੰਦੇ ਨੇ ਫਿਰ ਸਾਧ ਸੰਗਤ ਚ ਮਿਲਣੇ ਕਰਕੇ ਤਰਨਾ ਹੋਵੇਗਾ।
ਮਹਾਸਾਗਰ ਭੈ ਦੁੱਤਰ ਹੈ,
ਮਹਾਂ ਵੱਡਾ ਭਾਰੀ ਜਿਹੜਾ ਸੰਸਾਰ ਰੂਪੀ ਸਮੁੰਦਰ ਹੈ ਨਾ, ਭੈ ਦਾ ਇੱਕ ਦੁੱਤਰ ਹੈ, ਜਿਸ ਦਾ ਤਰਨਾ ਬੜਾ ਕਠਿਨ ਹੈ, ਫਿਰ ਇਹਦੇ ਤੋਂ ਤਰ ਜਾਈਦਾ। ਸਾਧ ਸੰਗਤ ਚ ਮਿਲ ਕਰਕੇ, ਗੁਰੂ ਕਾ ਕੀਰਤਨ ਕਰਕੇ, ਵਾਹਿਗੁਰੂ ਨਾਮ ਪੁਚਾਰ ਕੇ, ਵਾਹਿਗੁਰੂ ਦੇ ਚਰਨ ਕਮਲਾਂ ਦੀ ਪੋਟ ਲੈ ਕੇ, ਪਾਇਦਾਇਕ ਸੰਸਾਰ ਸਮੁੰਦਰ ਤੋਂ ਤਰ ਜਾਈਦਾ ਹੈ। ਵਾਹਿਗੁਰੂ ਨਾਮ ਜਹਾਜ਼ ਹੈ, ਚੜ੍ਹੇ ਸੋ ਉਤਰੇ ਪਾਰ, ਜੋ ਸਰਦਾ ਕਰ ਸੇਮ ਦੇ ਗੁਰ ਪਾਰ ਉਤਾਰਨ ਹਾਰ, ਬਖਸ਼ਿਸ਼ ਹੋ ਜਾਂਦੀ ਹੈ, ਕਿਰਪਾ ਹੋ ਜਾਂਦੀ ਹੈ। ਸੋ ਉਹ ਚਰਨ ਕਮਲਾਂ ਦੀ ਪੋਟ ਲੈਣੀ ਕਿਵੇਂ ਹੈ? ਸੋ ਪੰਜਾਂ ਪਿਆਰਿਆਂ ਤੋਂ ਅੰਮ੍ਰਿਤ ਛਕਣਾ ਹੈ। ਸੋ ਗੁਰੂ ਕੇ ਪਿਆਰਿਓ, ਪੰਜਾਂ ਪਿਆਰਿਆਂ ਤੋਂ ਅੰਮ੍ਰਿਤ ਛਕ ਕੇ ਗੁਰੂ ਕੇ ਚਰਨ ਕਮਲਾਂ ਦੀ ਕੋਟ ਪ੍ਰਾਪਤ ਹੁੰਦੀ ਹੈ। ਸੋ ਉਹ ਭਰ ਕੇ ਜਹਾਜ਼ ਦੀ ਤਿਆਰੀ ਹੈ। 11 ਵਜੇ ਸਿੰਘ ਸਭਾ ਦਾਦਰ, ਗੁਰੂ ਕੀ ਕਿਰਪਾ ਨਾਲ ਗੁਰੂ ਕਾ ਖੰਡੇ ਦਾ ਅੰਮ੍ਰਿਤ ਛਕਾਇਆ ਜਾਣਾ ਹੈ। ਸੋ ਵਡਭਾਗੀਓ, ਗੁਰੂ ਵਾਲੇ ਬਣੋ, ਜਿਹੜੇ ਹੁਣ ਤੱਕ ਨਿਗੁਰੇ ਨੇ, ਉਹ ਕਿਹਦੀ ਓਟ ਆਸਰੇ ਅਤੇ ਚੜ੍ਹਦੀ ਕਲਾ ਵਿੱਚ ਰਹਿਣਗੇ? ਗੁਰੂ ਕਾ ਆਸਰਾ, ਗੁਰੂ ਕੀ ਓਟ ਮਨ ਵਿੱਚ ਲਓ, ਅੰਮ੍ਰਿਤ ਛੱਕ ਕੇ, ਸੋ ਕੁਰਹਿਤਾ ਤੋਂ ਬਚ ਕੇ, ਰਹਿਤ ਰੱਖ ਕੇ, ਫਿਰ ਆਪਾਂ ਲੋਕ ਸੁਖੀ, ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਚਰਨ ਕਮਲ ਸਰਣ, ਰਮਣ ਗੋਪਾਲ ਕੀਰਤਨ ਹੈ, ਸਾਰ ਸੰਗੇਣ ਤਰਣ ਨਾਨਕ, ਮਹਾਸਾਗਰ ਭੈ ਦੁੱਤਰ ਹੈ। ਵਾਹਿਗੁਰੂ ਜੀ।
ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ।
ਆਤਮ ਰੱਖਿਆ ਗੋਪਾਲ ਸਵਾਮੀ, ਧਨ ਚਰਨ ਰੱਖਿਆ ਜਗਦੀਸ਼ਰਾ, ਸਿਰ ਮਸਤਕ ਰੱਖਿਆ ਪਾਰ ਬ੍ਰਹਮਨ, ਹਸਤ ਕਾਇਆ ਰੱਖਿਆ ਪਰਮੇਸ਼ਰ, ਆਤਮ ਰੱਖਿਆ ਗੋਪਾਲ ਸਵਾਮੀ, ਧਨ ਚਰਨ ਰੱਖਿਆ ਜਗਦੀਸ਼ਰਾ, ਸਰਬ ਰੱਖਿਆ ਗੁਰਦਿਆਲ, ਭੈ ਦੁਖ ਬਿਨਾਸਨ ਭਗਤ ਵਸ਼ਲ ਅਨਾਥ ਨਾਥੇ, ਸਰਣ ਨਾਨਕ ਪੁਰਖ ਅਚੁੱਤ, ਸਰਬ ਰੱਖਿਆ ਗੁਰਦਿਆਲ, ਭੈ ਦੁਖ ਬਿਨਾਸਨ ਭਗਤ ਵਸ਼ਲ ਅਨਾਥ ਨਾਥੇ, ਸਰਣ ਨਾਨਕ ਪੁਰਖ ਅਚੁੱਤ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਦੇ ਸਾਜੀ ਨਿਵਾਜੀ ਹੋਏ ਗੁਰੂ ਰੂਪ ਗੁਰੂ ਖਾਲਸਾ ਸਾਹਿਬ ਸੰਗਤ ਜੀ, ਸਾਡੇ ਮੋਹ ਮਮਤਾ ਦੇ ਜਾਲ ਨੂੰ ਮੇਟਣ ਵਾਸਤੇ, 84 ਦਾ ਗੇੜਾ ਕੱਟਣ ਵਾਸਤੇ, ਕੋਈ ਪ੍ਰਾਣੀ ਚੜ੍ਹਾਈ ਕਰ ਜਾਵੇ ਤਾਂ ਉਸ ਦੀ ਕਲਿਆਣ ਕਰਨ ਵਾਸਤੇ, ਜਿਸ ਕਰਕੇ ਉਸਦਾ ਮੋਹ ਘਰ ਵਿੱਚ ਸੰਬੰਧੀਆਂ ਵਿੱਚ ਪਰਿਵਾਰ ਵਿੱਚ ਨਾ ਰਹਿ ਜਾਵੇ, ਉਹ ਭੂਤ ਪ੍ਰੇਤ ਬਣ ਕੇ ਦੁਬਾਰਾ ਉਹਨਾਂ ਘਰਾਂ ਵਿੱਚ ਨਾ ਭਟਕਦਾ ਰਹਿ, ਸੋ ਉਹ ਕਲਿਆਣ ਕਰਨ ਵਾਸਤੇ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਇਹ ਤੁਰਕੀ ਬਾਣੀ ਸਹਿਰ ਕੀਰਤੀ ਦੇ ਪਵਿੱਤਰ ਸਲੋਕ ਆਪ ਫਰਮਾ ਰਹੇ ਹਨ। ਸਾਰੀ ਬਾਣੀ ਅੰਮ੍ਰਿਤ ਰੂਪ ਹੈ, ਗੁਰੂ ਸਰੂਪ ਹੈ। ਗਰੀਬ ਨਵਾਜ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਫਰਮਾਉਂਦੇ ਨੇ, ਸਾਚੀ ਬਾਣੀ ਮਿੱਠੀ ਅੰਮ੍ਰਿਤਧਾਰ, ਜਿਸ ਪੀਤੀ ਤਿਸ ਮੋਖ ਦੁਆਰ। ਹਜ਼ੂਰ ਸੱਚੇ ਪਾਤਸ਼ਾਹ ਜੀ ਨੇ ਸਮੇਂ ਸਮੇਂ ਦੀ ਸਫਲਤਾ ਵਾਸਤੇ ਵੀ ਵਿਸ਼ੇਸ਼ ਬਾਣੀਆਂ ਦਾ ਉਚਾਰਨ ਕੀਤਾ ਹੈ। ਜਿਵੇਂ ਵਿਆਹ ਸ਼ਾਦੀ ਦੇ ਮੌਕੇ 'ਤੇ ਲੋਕ ਇਸਤਰੀਆਂ ਗੰਦੇ ਗਾਣੇ ਭੋਗੀਆਂ ਗਾਉਂਦੀਆਂ ਸਨ, ਉਸ ਸਮੇਂ ਨੂੰ ਸੁਹਾਵਣਾ ਬਣਾਉਣ ਵਾਸਤੇ ਵਡਹੰਸ ਰਾਗ ਦੇ ਵਿੱਚ ਚੌਥੇ ਪਾਤਸ਼ਾਹ ਜੀ ਨੇ ਘੋੜੀਆਂ ਬਾਣੀ ਉਚਾਰੀ ਹੈ। ਇਸ ਬਾਣੀ ਦਾ ਪਾਠ ਕੀਰਤਨ ਉਸ ਸਮੇਂ ਕਰੋ, ਆਨੰਦ ਕਾਰਜ ਦੇ ਸਮੇਂ 'ਤੇ ਹਰ ਪਹਿਲੇ ਦੀ ਲਾਭ ਪ੍ਰਵਿਰਤੀ ਕਰਨ ਦੜਾਇਆ ਬਲਰਾਮ ਜੀਓ ਬਖਸ਼ਿਸ਼ ਕੀਤੀ। ਇਸੇ ਤਰ੍ਹਾਂ ਕੋਈ ਬਾਲਕ ਜਨਮੇ ਤਾਂ ਉਸ ਸਮੇਂ ਵਾਹਿਗੁਰੂ ਦੀ ਸ਼ੁਕਰਗੁਜ਼ਾਰੀ ਵਜੋਂ ਅਨੁਵਾਦ ਵਜੋਂ ਸਤਿਗੁਰ ਸਾਚਾ ਦੀਆ ਭੇਜ ਚਿਰ ਜੀਵਨ ਉਪਜਿਆ ਸੰਯੋਗ, ਬੁੱਝੀ ਛੰਨੀ ਨਾਹੀ ਬਾਤ, ਗੁਰੂ ਨਾਨਕ ਪੁੱਛਾ ਕਿੰਨੀ ਦਾਤ, ਇਹ ਸ਼ਬਦ ਪੜ੍ਹੇ ਜਾਂਦੇ ਹਨ। ਇਸੇ ਤਰ੍ਹਾਂ ਕੋਈ ਚੜ੍ਹਾਈ ਕਰ ਜਾਵੇ ਤਾਂ ਉਸ ਤੋਂ ਬਾਅਦ ਅਲਾਣੀਆਂ ਦਾ ਪਾਠ ਕੀਤਾ ਜਾਂਦਾ ਹੈ, ਹੋਰ ਰੋਣਾ ਪਿੱਟਣਾ ਬਿਲਕੁਲ ਗੁਰੂ ਘਰ ਵਿੱਚ ਮਨ੍ਹਾ ਹੈ। ਉਸ ਪ੍ਰਾਣੀ ਦੀ ਕਲਿਆਣ ਕਰਨ ਵਾਸਤੇ ਇਹ ਸੱਚੇ ਪਾਤਸ਼ਾਹ ਜੀ ਨੇ ਬਾਣੀ ਫਰਮਾਈ। ਇਸੇ ਤਰ੍ਹਾਂ ਜਿਵੇਂ ਹੋਰ ਮਤਾਂ ਵਿੱਚ ਇਸੇ ਪ੍ਰਾਣੀ ਦੇ ਚੜ੍ਹਾਈ ਕਰ ਜਾਣ ਤੋਂ ਬਾਅਦ ਉਸ ਦੀ ਕਲਿਆਣ ਵਾਸਤੇ ਕੋਈ ਗੜ ਪੁਰਾਣ ਦਾ ਪਾਠ ਕਰਾਉਂਦਾ ਹੈ, ਕੋਈ ਹੋਰ ਪਾਠ ਕਰਾਉਂਦੇ ਨੇ, ਉਹਨਾਂ ਦੇ ਮਤ ਅਨੁਸਾਰ ਉਹ ਠੀਕ ਹਨ। ਪਰ ਗੁਰੂ ਘਰ ਦੇ ਵਿੱਚ ਕਿਸੇ ਪ੍ਰਾਣੀ ਦੀ ਚੜ੍ਹਾਈ ਤੋਂ ਬਾਅਦ ਉਸ ਦੀ ਕਲਿਆਣ ਵਾਸਤੇ ਸਤਿਗੁਰੂ ਸੱਚੇ ਪਾਤਸ਼ਾਹ ਆਪ ਕਿਰਪਾ ਕਰਕੇ ਸਹਿਜ ਕਿਰਤੀ ਦੇ ਸਲੋਕ ਫਰਮਾਏ ਹਨ। ਕੋਈ ਪ੍ਰਾਣੀ ਚੜ੍ਹਾਈ ਕਰ ਜਾਵੇ, ਜਿੱਥੇ ਉਹਨੇ ਚੜ੍ਹਾਈ ਕੀਤੀ ਹੈ ਉੱਥੇ 10 ਦਿਨਾਂ ਦੇ ਵਿੱਚ ਸਹਿਜ ਕਿਰਤੀ ਦੇ ਇਹਨਾਂ ਸਾਰੇ ਸਲੋਕਾਂ ਦੀ ਕਥਾ ਇੱਕ ਟਾਈਮ 'ਤੇ ਕਰਨੀ ਹੈ। ਦੂਸਰੇ ਟਾਈਮ ਜੋ ਜੈਤ ਸਦੀ ਦੀ ਵਾਰ ਹਜ਼ੂਰ ਨੇ ਫਰਮਾਈ ਹੈ ਪੰਜਵੇਂ ਪਾਤਸ਼ਾਹ ਜੀ ਨੇ, ਉਸ 'ਤੇ 2-2 ਸਲੋਕਾਂ ਦੀ ਕਥਾ ਕਰਨੀ ਹੈ। ਉੱਥੇ 5 ਬਾਣੀਆਂ ਦਾ ਨਿਤਨੇਮ ਹੋਵੇ, ਆਸਾ ਦੀ ਵਾਰ ਦਾ ਕੀਰਤਨ ਹੋਵੇ, ਸ਼ਾਮ ਦੇ ਮੌਕੇ 'ਤੇ ਰਹਿਰਾਜ ਸਾਹਿਬ ਦਾ ਪਾਠ ਹੋਵੇ, ਬਰਾਜਣ ਲੱਗਿਆ ਸੋਹਰੇ ਦਾ ਪਾਠ ਹੋਵੇ, ਹਜ਼ੂਰ ਦਾ ਸੁਖਾਸਨ ਕਰਨ ਲੱਗਿਆ, ਸਾਰਾ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਹੋ ਕੇ ਦੁਸਹਿਰਾ ਉਸ ਮਾਈ ਭਾਈ ਦਾ ਮਨਾਇਆ ਜਾਵੇ, ਫਿਰ ਉਸ ਦੀ ਕਲਿਆਣ ਹੋਵੇਗੀ।